ਇਹ ਆਕਾਸ਼ਵਾਣੀ ਜਲੰਧਰ ਏ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਮੁੰਬਈ ਦਾ ਦੌਰਾ ਕਰਨਗੇ ਅਤੇ ਉਥੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਨੀਂਹ ਪੱਥਰ ਰੱਖਣਗੇ ਅਤੇ ਦੇਸ਼ ਨੂੰ ਸਮਰਪਿਤ ਕਰਨਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ ਨੂੰ ਲਾਗੂ ਕਰਨ ਦੀ ਸਮੀਖਿਆ ਕਰਨ ਲਈ ਨਵੀਂ ਦਿੱਲੀ ਵਿਚ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਨੇ। ਨੀਤੀ ਆਯੋਗ ਨੇ ਕਿਹਾ ਕਿ ਭਾਰਤ ਆਲਮੀ ਤੌਰ ਤੇ ਮੁਸ਼ਕਿਲ ਹਾਲਾਤ ਹੋਣ ਦੇ ਬਾਵਜੂਦ ਨਿਰੰਤਰ ਰਹਿਣਯੋਗ ਵਿਕਾਸ ਟੀਚਿਆਂ ਵੱਲ ਵਧ ਰਿਹੈ ਅਤੇ ਪੰਜਾਬ ਵਿਚ ਜਲੰਧਰ ਪੱਛਮੀ ਰਾਖਵੇਂ ਹਲਕੇ ਦੀ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਏ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਮੁੰਬਈ ਦਾ ਦੌਰਾ ਕਰਨਗੇ। ਉਹ ਗੋਰੇਗਾਂਵ ਦੇ ਨੈਸਕੋ ਨੁਮਾਇਸ਼ ਕੇਂਦਰ ਵਿਖੇ 29,400 ਕਰੋੜ ਰੁਪਏ ਤੋਂ ਵੱਧ ਦੇ ਸੜਕ, ਰੇਲਵੇ ਅਤੇ ਬੰਦਰਗਾਹ ਖੇਤਰ ਨਾਲ ਸਬੰਧਿਤ ਕਈ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ, ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਸ਼ਾਮ ਨੂੰ ਸ੍ਰੀ ਮੋਦੀ INS ਟਾਵਰਾਂ ਦਾ ਉਦਘਾਟਨ ਕਰਨ ਲਈ ਭਾਰਤੀ ਸਮਾਚਾਰ ਸੇਵਾ ਸਕੱਤਰੇਤ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ 16,600 ਕਰੋੜ ਰੁਪਏ ਦੀ ਲਾਗਤ ਵਾਲੇ ਥਾਣੇ ਪੁਰੀ ਵਾਲੇ ਟਨਲ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ 6,300 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਗੋਰੇਗਾਂਵ ਮਲੌਂਡ ਲਿੰਕ ਰੋਡ ਪ੍ਰੋਜੈਕਟ ਤੇ ਸੁਰੰਗ ਦੇ ਕੰਮ ਦਾ ਨੀਂਹ ਪੱਥਰ ਵੀ ਰੱਖਣਗੇ। ਹੋ ਕੇ ਨਵੀਂ ਮੁੰਬਈ ਦੇ ਤੁਰਬੇ ਵਿਖੇ ਕਲਿਆਣ ਯਾਰਡ ਰੀਮਾਡਲਿੰਗ ਅਤੇ ਗਤੀਸ਼ਕਤੀ ਮਲਟੀ ਮਾਡਲ ਕਾਰਗੋ ਟਰਮੀਨਲ ਦਾ ਨੀਂਹ ਪੱਥਰ ਰੱਖਣਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ ਨੂੰ ਲਾਗੂ ਕਰਨ ਦੀ ਸਮੀਖਿਆ ਕਰਨ ਲਈ ਨਵੀਂ ਦਿੱਲੀ ਵਿਚ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਨੇ। ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਅਤੇ ਮੰਤਰਾਲੇ ਦੇ ਦੋ ਹੋਰ ਸੀਨੀਅਰ ਅਧਿਕਾਰੀ ਮੀਟਿੰਗ ਵਿਚ ਹਿੱਸਾ ਲੈ ਰਹੇ ਨੇ। ਵਾਈਬ੍ਰੈਂਟ ਵਿਲੇਜ ਪ੍ਰੋਗਰਾਮ ਅਰੁਣਾਚਲ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਸਿੱਕਿਮ, ਉਤਰਾਖੰਡ ਅਤੇ ਲਦਾਖ ਦੇ 19 ਜ਼ਿਲ੍ਹਿਆਂ ਦੇ 46 ਬਲਾਕਾਂ ਦੇ ਚੋਣਵੇਂ ਪਿੰਡਾਂ ਦੇ ਵਿਆਪਕ ਵਿਕਾਸ ਲਈ ਕੇਂਦਰੀ ਸਹਾਇਤਾ ਪ੍ਰਾਪਤ ਸਕੀਮ ਏ। ਪ੍ਰੋਗਰਾਮ ਦਾ ਉਦੇਸ਼ ਲੋਕਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣਾ ਅਤੇ ਇਸ ਤਰ੍ਹਾਂ ਪ੍ਰਵਾਸ ਕਰ ਚੁੱਕੇ ਲੋਕਾਂ ਨੂੰ ਵਾਪਸ ਲਿਆਉਣ ਲਈ ਇਨ੍ਹਾਂ ਪਿੰਡਾਂ ਦਾ ਵਿਆਪਕ ਵਿਕਾਸ ਕਰਨਾ ਏ। ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗਾਂ ਬਾਰੇ ਮੰਤਰਾਲਾ ਮੰਗਲਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਰਾਜਾਂ ਦੀਆਂ ਸਮੁੰਦਰੀ ਅਤੇ ਜਲ ਮਾਰਗ ਟਰਾਂਸਪੋਰਟ ਕਮੇਟੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਮੀਟਿੰਗ ਰਾਜ ਵਿਸ਼ੇਸ਼ ਸਮੁੰਦਰੀ ਅਤੇ ਜਲ ਮਾਰਗ ਟਰਾਂਸਪੋਰਟ ਮਾਸਟਰ ਪਲਾਨ ਤਿਆਰ ਕਰਨ, ਸਮੁੰਦਰੀ ਖੇਤਰ ਦੀਆਂ ਨੀਤੀਆਂ ਬਣਾਉਣ, ਕਰੂਜ਼ ਟੂਰਿਜ਼ਮ ਅਤੇ ਸ਼ਹਿਰੀ ਜਲ ਆਵਾਜਾਈ ਤੇ ਧਿਆਨ ਕੇਂਦਰਿਤ ਕਰੇਗੀ। ਮੰਤਰਾਲੇ ਨੇ ਕਿਹਾ ਕਿ ਮੀਟਿੰਗ ਦਾ ਉਦੇਸ਼ ਦੇਸ਼ ਭਰ ਵਿਚ ਸਮੁੰਦਰੀ ਅਤੇ ਜਲ ਮਾਰਗ ਆਵਾਜਾਈ ਦੇ ਵਿਆਪਕ ਵਿਕਾਸ ਨੂੰ ਯਕੀਨੀ ਬਣਾਉਣਾ ਏ। ਜਲਮਾਰਗ ਆਵਾਜਾਈ ਖੇਤਰ ਦੇ ਪ੍ਰਬੰਧ ਅਤੇ ਏਕੀਕਰਨ ਕਰਨ ਲਈ ਇਕ ਸਾਰ ਪਹੁੰਚ ਦੀ ਲੋੜ ਨੂੰ ਪਛਾਣਦੇ ਹੋਏ ਮੰਤਰਾਲੇ ਨੇ ਹਰੇਕ ਰਾਜ ਦੇ ਅੰਦਰ ਵੱਖ ਵੱਖ ਪਹਿਲਕਦਮੀਆਂ ਅਤੇ ਯੋਜਨਾਵਾਂ ਦਾ ਤਾਲਮੇਲ ਕਰਨ ਲਈ ਰਾਜਾਂ ਦੀਆਂ ਸਮੁੰਦਰੀ ਅਤੇ ਜਲਮਾਰਗ ਟਰਾਂਸਪੋਰਟ ਕਮੇਟੀਆਂ ਦੀ ਸਥਾਪਨਾ ਕੀਤੀ ਏ। ਸਿਹਤ ਮੰਤਰੀ ਜੇ ਪੀ ਨੱਡਾ ਨੇ ਕੱਲ੍ਹ ਨਵੀਂ ਦਿੱਲੀ ਵਿਚ ਰਾਸ਼ਟਰੀ ਸਿਹਤ ਅਥਾਰਟੀ ਦੇ ਸੀਨੀਅਰ ਅਧਿਕਾਰੀਆਂ ਨਾਲ ਆਯੁਸ਼ਮਾਨ ਭਾਰਤ, ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ PMJAY ਅਤੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ APDM ਦੀ ਸਮੀਖਿਆ ਕੀਤੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਨੱਡਾ ਨੇ ਕਿਹਾ ਕਿ ਇਹ ਯੋਜਨਾਵਾਂ ਸਫਲਤਾ ਨਾਲ ਆਪਣੇ ਉਦੇਸ਼ਾਂ ਨੂੰ ਪੂਰਾ ਕਰ ਰਹੀਆਂ ਨੇ। ਉਨੂਾਂ ਅੱਗੇ ਕਿਹਾ ਕਿ ਲਗਭਗ 34.7 ਕਰੋੜ ਆਯੁਸ਼ਮਾਨ ਕਾਰਡ ਜਾਰੀ ਕੀਤੇ ਗਏ ਨੇ ਅਤੇ ਲਗਭਗ 7.35 ਕਰੋੜ ਹਸਪਤਾਲਾਂ ਵਿਚ ਦਾਖਲ ਹੋਣ ਦੀ ਸਹੂਲਤ ਦਿੱਤੀ ਗਈ ਏ, ਜੋ ਕਿ 1,00,000 ਕਰੋੜ ਰੁਪਏ ਦੇ ਬਰਾਬਰ ਏ। ਸ੍ਰੀ ਨੱਡਾ ਨੇ ਅਧਿਕਾਰੀਆਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਇਨ੍ਹਾਂ ਦੂਰਅੰਦੇਸ਼ ਸਕੀਮਾਂ ਦਾ ਲਾਭ ਸਮਾਜ ਦੇ ਸਭ ਤੋਂ ਵੱਧ ਲੋੜਵੰਦ ਅਤੇ ਕਮਜ਼ੋਰ ਵਰਗਾਂ ਤੱਕ ਪਹੁੰਚਣਾ ਯਕੀਨੀ ਬਣਾਇਆ ਜਾਵੇ। ਆਮਦਨ ਟੈਕਸ ਵਿਭਾਗ ਨੇ ਮਾਲੀ ਸਾਲ 2024-25 ਲਈ ਸਿੱਧੇ ਟੈਕਸ ਵਜੋਂ 6,45,000 ਕਰੋੜ ਰੁਪਏ ਵਸੂਲ ਕੀਤੇ ਨੇ ਅਤੇ ਨਾਲ ਹੀ ਇਸ ਮਹੀਨੇ ਦੀ 11 ਤਰੀਕ ਤੱਕ 70,902 ਕਰੋੜ ਰੁਪਏ ਦੇ ਰੀਫੰਡ ਜਾਰੀ ਕੀਤੇ ਨੇ। ਆਮਦਨ ਟੈਕਸ ਵਿਭਾਗ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਵਿਚ ਦਸਿਆ ਗਿਐ ਕਿ ਕੁਲ ਵਸੂਲੀ ਵਿਚ 2,65,336 ਕਾਰਪੋਰੇਟ ਟੈਕਸ, 3,61,862 ਕਰੋੜ ਰੁਪਏ ਦਾ ਨਿੱਜੀ ਆਮਦਨ ਟੈਕਸ ਅਤੇ 1,426 ਕਰੋੜ ਰੁਪਏ ਦੇ ਹੋਰ ਟੈਕਸ ਸ਼ਾਮਲ ਨੇ। ਅੰਕੜਿਆਂ ਵਿਚ ਦਸਿਆ ਗਿਐ ਕਿ 5,74,357 ਕਰੋੜ ਰੁਪਏ ਦੀ ਕੁਲ ਵਸੂਲੀ ਕੀਤੀ ਗਈ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਨੀਤੀ ਆਯੋਗ ਨੇ SDG ਇੰਡੀਆ ਸੂਚਕੰਕ 2023-24 ਜਾਰੀ ਕੀਤਾ ਅਤੇ ਕਿਹਾ ਕਿ ਭਾਰਤ ਆਲਮੀ ਤੌਰ ਤੇ ਮੁਸ਼ਕਿਲ ਹਾਲਾਤ ਹੋਣ ਦੇ ਬਾਵਜੂਦ ਨਿਰੰਤਰ ਰਹਿਣਯੋਗ ਵਿਕਾਸ ਟੀਚਿਆਂ ਵੱਲ ਵੱਧ ਰਿਹਾ ਹੈ। SDG ਇੰਡੀਆ ਸੂਚਕੰਕ ਨਿਰੰਤਰ ਰਹਿਣਯੋਗ ਵਿਕਾਸ ਟੀਚਿਆਂ ਦੇ ਰਾਸ਼ਟਰੀ ਅਤੇ ਉਪਰਾਸ਼ਟਰੀ ਪ੍ਰਗਤੀ ਨੂੰ ਮਾਪਣ ਲਈ ਦੇਸ਼ ਦਾ ਪ੍ਰਮੁੱਖ ਸਾਧਨ ਏ। ਨੀਤੀ ਆਯੋਗ ਦੇ ਵਾਈਸ ਚੇਅਰਮੈਨ ਸੁਮਨ ਬੇਰੀ ਵੱਲੋਂ ਨੀਤੀ ਆਯੋਗ ਦੇ CEO PVR ਸੁਬਰਾਮਣਿਅਮ ਦੀ ਮੌਜੂਦਗੀ ਵਿਚ ਸੂਚਕੰਕ ਦੀ ਸ਼ੁਰੂਆਤ ਕੀਤੀ ਗਈ। श्री सुब्रमण्यम ने कहा कि भारत का संगठित स्कोर 2018 विच 57 तो 2021 विच 66 ते 2023-24 विच 71 हो गया है। एसडीजी इंडिया इंडेक्स 113 संकेतकां ते सारे राज्यां ते केंद्र प्रबंधित प्रदेशां दी राष्ट्रीय प्रगति नूं मापदा ते ट्रैक करदा है। जेकर कोई राज्य या केंद्र प्रबंधित प्रदेश 100 दा स्कोर प्राप्त करदा है ते इह दर्शाउंदा है कि इसने टीचे प्राप्त कर ले ने। पंजाब च जलंधर पश्चिमी राखवे विधानसभा हल्के तो सत्ताधारी आम आदमी पार्टी ने जिमनी चोण च जित हासिल कीती है। 6 राज्यां विच फैलियां 12 विधानसभा सीटां लई बाकी बचे हल्कियां विच वोटां दी गिणती जारी है। इस सीट ते आम उम्मीदवार महिंदर भगत ने 37,325 वोटां दे फर्क नाल जित दर्ज कीती। उन्हां दे कोणे मुकाबले विच भाजपा उम्मीदवार शीतल अंगुराल नूं हराया है। भाजपा नूं 17,921 वोटां मिलियां जदकि कांग्रेस उम्मीदवार 16,757 वोटां नाल तीजे स्थान ते रहे। हिमाचल विच हुण तक दे रुझानां मुताबिक डेरा अते नालागढ़ विधानसभा हल्कियां विच कांग्रेसी उम्मीदवार अग्गे चल रहे ने जदकि हमीरपुर विधानसभा हल्के विच भाजपा उम्मीदवार अग्गे चल रहे ने। बुधवार नूं पश्चिम बंगाल दे रायगंज रानाघाट दक्खण बगदा अते मानिकता हिमाचल प्रदेश विच देहरा हमीरपुर अते नालागढ़ उत्तराखंड विच बद्रीघाट अते बंगलौर बिहार विच रुपौली मध्य प्रदेश विच अमरवाड़ा तमिलनाडु विच विकरवंडी अते पंजाब विच जलंधर पश्चिमी अते मध्य प्रदेश विच अमरवाड़ा विधानसभा हल्के विच वोटिंग होई सी। वोटां दी गिणती लई 3 पद्धरी सुरक्षा प्रबंध कीते गए ने। नीट यूजी पेपर लीक मामले की केंद्रीय जांच ब्यूरो वालों जांच और सर्वोच्च अदालत वालों सुनवाई किए जाने से लोग काफी संतुष्ट ने। तरन तारण तो मेडिकल के विद्यार्थी जतिन कुमार और मोगा तो लेक्चरर बलजीत कौर इस मामले में हुण तक ਹੋਈ ਕਾਰਵਾਈ ਤੇ ਤਸੱਲੀ ਜ਼ਾਹਰ ਕਰਦੇ ਨੇ।
ਇਸ ਸਾਲ ਮੈਂ ਨੀਟ ਦਾ ਪੇਪਰ ਦਿੱਤਾ ਸੀ ਪਰ ਜਿਹੜਾ ਇਸ ਸਾਲ ਨੀਟ ਦਾ ਪੇਪਰ ਲੀਕ ਹੋ ਗਿਆ ਹੈ ਉਸ ਨਾਲ ਸਾਨੂੰ ਬਹੁਤ ਸਾਰਾ ਦੁੱਖ ਹੋਇਆ ਹੈ। ਜਿਹੜੀ ਕੇਂਦਰ ਸਰਕਾਰ ਸੀਬੀਆਈ ਨਾਲ ਮਿਲ ਕੇ ਜਾਂਚ ਕਰ ਰਹੀ ਹੈ, ਸਾਨੂੰ ਆਸ ਹੈ ਕਿ ਉਹ ਸਾਰੇ ਜਾਣੇ ਫੜੇ ਜਾਣ ਜਿਨ੍ਹਾਂ ਨੇ ਪੇਪਰ ਲੀਕ ਕੀਤਾ ਸੀ ਤੇ ਜਿਹੜੇ ਬੱਚੇ ਆਪਣੀ ਮਿਹਨਤ ਨਾਲ ਪੇਪਰ ਦਿੰਦੇ ਨੇ ਉਹ ਕਾਮਯਾਬੀ ਆਪਣੀ ਹਾਸਲ ਕਰ ਪਾਣ।
ਕੁਝ ਚੰਦ ਲੋਕ ਪੇਪਰ ਲੀਕ ਕਰਵਾਉਂਦੇ ਹਨ ਜਿਸ ਦਾ ਖਮਿਆਜਾ ਬਾਕੀ ਮਿਹਨਤੀ ਵਿਦਿਆਰਥੀ ਜਿਨ੍ਹਾਂ ਦੀ ਗਿਣਤੀ 24 ਲੱਖ ਹੈ ਉਹ ਭੁਗਤ ਰਹੇ ਹਨ ਕਿ ਜੋ ਵੀ ਦੋਸ਼ੀ ਹੈ ਸਿਰਫ ਉਨ੍ਹਾਂ ਨੂੰ ਲੱਭ ਕੇ ਪਾਸੇ ਕੀਤਾ ਜਾਵੇ। ਬਾਕੀ ਵਿਦਿਆਰਥੀਆਂ ਦੇ ਭਵਿੱਖ ਨੂੰ ਦੇਖਦੇ ਹੋਏ ਕਾਉਂਸਲਿੰਗ ਹੋ ਸ਼ੁਰੂ ਹੋਣੀ ਚਾਹੀਦੀ ਹੈ ਪਰ ਅੱਗੇ ਤੋਂ ਅਜਿਹੇ ਪ੍ਰਬੰਧ ਕੀਤੇ ਜਾਣ ਕਿ ਕਦੇ ਵੀ ਕੋਈ ਪੇਪਰ ਲੀਕ ਨਾ ਹੋ ਸਕੇ ਤੇ ਕੋਈ ਵੀ ਇਹੋ ਜਿਹੀ ਕੋਝੀ ਹਰਕਤ ਨਾ ਕਰ ਸਕੇ। ਵਿਦਿਆਰਥੀਆਂ ਦੇ ਭਵਿੱਖ ਦਾ ਸਵਾਲ ਹੈ।
ਨਵੀਂ ਦਿੱਲੀ ਦੇ ਤਿਆਗਰਾਜ ਸਟੇਡੀਅਮ ਵਿਚ 2 ਰੋਜ਼ਾ ਰੋਬੋਟ ਮੁਕਾਬਲਾ ਡੀਟੀ ਰੋਬੋਕੋਨ ਇੰਡੀਆ 2024 ਚੱਲ ਰਿਹੈ। ਪ੍ਰਸਾਰ ਭਾਰਤੀ ਅਤੇ IIT ਦਿੱਲੀ ਸਮਾਗਮ ਦੀ ਮੇਜ਼ਬਾਨੀ ਕਰ ਰਹੇ ਨੇ ਤੇ 45 ਤੋਂ ਵੱਧ ਕਾਲਜਾਂ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਦੇ 750 ਤੋਂ ਵੱਧ ਵਿਦਿਆਰਥੀ ਸਮਾਗਮ ਵਿਚ ਹਿੱਸਾ ਲੈ ਰਹੇ ਨੇ। ਮੁਕਾਬਲੇ ਦੌਰਾਨ ਰੋਬੋਟ ਸਮੇਂ ਦੇ ਸਟੀਕ ਵਿੰਡੋਜ਼ ਦੇ ਅੰਦਰ ਗੁੰਝਲਦਾਰ ਕਾਰਜਾਂ ਨੂੰ ਚਲਾਉਣ ਲਈ ਇਕ ਦੂਜੇ ਦਾ ਸਾਹਮਣਾ ਕਰਨਗੇ। ਡੀਡੀ ਰੋਬੋਕੋਨ ਦੀ ਜੇਤੂ ਟੀਮ ਅੰਤਰਰਾਸ਼ਟਰੀ ਏਸ਼ੀਆ ਪ੍ਰਸ਼ਾਂਤ ਬ੍ਰਾਡਕਾਸਟਿੰਗ ਯੂਨੀਅਨ ਰੋਬੋਕੋਨ 2024 ਵਿਚ ਭਾਰਤ ਦੀ ਨੁਮਾਇੰਦਗੀ ਕਰੇਗੀ ਜੋ ਕਿ ਵੀਅਤਨਾਮ ਦੇ ਕੁਆਂਗਨੀ ਵਿਚ ਹੋਏਗੀ। ਡੀਡੀ ਰੋਬੋਕੋਨ ਇੰਡੀਆ ਦਾ ਉਦੇਸ਼ ਰੋਬੋਟਿਕਸ ਦੇ ਖੇਤਰ ਵਿਚ ਦਿੱਖ ਅਤੇ ਮਾਨਤਾ ਪ੍ਰਦਾਨ ਕਰਕੇ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਵਿਚ ਤਕਨੀਕੀ ਹੁਨਰ ਵਿਕਾਸ ਨਵੀਨਤਾ ਅਤੇ ਟੀਮ ਵਰਕ ਨੂੰ ਉਤਸ਼ਾਹਿਤ ਕਰਨਾ ਏ। ਕੇਂਦਰ ਪ੍ਰਬੰਧਕ ਪ੍ਰਦੇਸ਼ ਜੰਮੂ ਕਸ਼ਮੀਰ ਵਿਚ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪੁਰਾਤਨ ਮੰਦਰਾਂ ਵਿਚੋਂ ਇਕ ਮੰਦਰ ਨੂੰ 34 ਸਾਲਾਂ ਬਾਅਦ ਮੁੜ ਖੋਲਿਆ ਜਾ ਰਿਹਾ ਹੈ। 1990 ਵਿਚ ਕਸ਼ਮੀਰ ਵਾਦੀ ਵਿਚ ਮਾੜੇ ਹਾਲਾਤ ਪੈਦਾ ਹੋਣ ਕਾਰਨ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ। ਇਲਾਕੇ ਦੀ ਸਥਾਨਕ ਮੁਸਲਿਮ ਆਬਾਦੀ ਦੇ ਸਰਗਰਮ ਸਹਿਯੋਗ ਨਾਲ ਮੰਦਰ ਭਲਕੇ ਦੁਬਾਰਾ ਖੁੱਲ੍ਹ ਜਾਏਗਾ। ਦੇਵੀ ਉਮਾ ਭਗਵਤੀ ਦੀ ਸਥਾਪਨਾ ਦੇ ਨਾਲ ਨਾਲ ਪੰਚਮੁਖੀ ਹਨੁਮਾਨ ਜੀ ਦੀ ਮੂਰਤੀ ਵੀ ਮੰਦਰ ਦੇ ਬਰਾੜੀ ਆਂਗਨ ਵਿਚ ਸਥਾਪਿਤ ਕੀਤੀ ਜਾਏਗੀ। ਪੁਰਾਣੇ ਆਂਗਨ ਵਿਖੇ ਉਮਾ ਭਗਵਤੀ ਮੰਦਰ ਇਕ ਪੁਰਾਤਨ ਸਥਾਨ ਹੈ ਜਿੱਥੇ ਜੰਮੂ ਕਸ਼ਮੀਰ ਦੇ ਵੱਖ ਵੱਖ ਹਿੱਸਿਆਂ ਤੋਂ ਸ਼ਰਧਾਲੂ ਵੱਡੀ ਗਿਣਤੀ ਵਿਚ ਆਉਂਦੇ ਸਨ। ਕੇਂਦਰ ਸਰਕਾਰ ਨੇ ਦਿਹਾਤੀ ਸੰਪਰਕ ਨੂੰ ਮਜ਼ਬੂਤ ਕਰਨ ਅਤੇ ਉੱਤਰ ਪੂਰਬੀ ਖੇਤਰ ਵਿਚ ਆਰਥਿਕ ਵਿਕਾਸ ਨੂੰ ਤੇਜ਼ ਕਰਨ ਲਈ ਤ੍ਰਿਪੁਰਾ ਅਤੇ ਅਸਾਮ ਲਈ ਕਈ ਸੜਕੀ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਏ। ਪੇਂਡੂ ਵਿਕਾਸ ਮੰਤਰਾਲੇ ਨੇ ਅਸਾਮ ਲਈ 378 ਕਰੋੜ ਰੁਪਏ ਤੋਂ ਵੱਧ ਦੇ ਅਨੁਮਾਨਿਤ ਨਿਵੇਸ਼ ਨਾਲ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਤਹਿਤ 563 ਕਿਲੋਮੀਟਰ ਲੰਮੀਆਂ 78 ਸੜਕਾਂ ਅਤੇ 14 ਪੁਲਾਂ ਨੂੰ ਮਨਜ਼ੂਰੀ ਦਿੱਤੀ ਏ। ਆਖਿਰ ਵਿਚ ਖਾਸ ਖ਼ਬਰਾਂ ਇਕ ਵਾਰ ਫੇਰ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਮੁੰਬਈ ਦਾ ਦੌਰਾ ਕਰਨਗੇ ਅਤੇ ਉਥੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਨੀਂਹ ਪੱਥਰ ਰੱਖਣਗੇ ਅਤੇ ਦੇਸ਼ ਨੂੰ ਸਮਰਪਿਤ ਕਰਨਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ ਨੂੰ ਲਾਗੂ ਕਰਨ ਦੀ ਸਮੀਖਿਆ ਕਰਨ ਲਈ ਨਵੀਂ ਦਿੱਲੀ ਵਿਚ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਨੇ। ਨੀਤੀ ਆਯੋਗ ਨੇ ਕਿਹਾ ਕਿ ਭਾਰਤ ਆਲਮੀ ਤੌਰ ਤੇ ਮੁਸ਼ਕਿਲ ਹਾਲਾਤ ਹੋਣ ਦੇ ਬਾਵਜੂਦ ਨਿਰੰਤਰ ਰਹਿਣਯੋਗ ਵਿਕਾਸ ਟੀਚਿਆਂ ਵੱਲ ਵਧ ਰਿਹਾ ਹੈ ਤੇ ਪੰਜਾਬ ਚ ਜਲੰਧਰ ਪੱਛਮੀ ਰਾਖਵੇਂ ਹਲਕੇ ਦੀ ਜ਼ਿਮਨੀ ਚੋਣ ਚ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਏ। ਆਕਾਸ਼ਵਾਣੀ ਜਲੰਧਰ ਤੋਂ ਖ਼ਬਰਾਂ ਖਤਮ ਹੋਈਆਂ। ਨਮਸਕਾਰ।